ਮਾਰੂ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੇਦ ਪੁਰਾਣ ਕਥੇ ਸੁਣੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ ਸਤਿਗੁਰੂ ਅੰਤਰਜਾਮੀ ਦਾ ਆਪ ਅੰਮ੍ਰਿਤ ਰੂਪ ਪਵਿੱਤਰ ਕੀਰਤਨ ਸਰਵਣ ਕੀਤਾ ਹੈ। ਹੁਣ ਸਤਿਗੁਰੂ ਸਾਹਿਬ ਜੀ ਦੀ ਪਰਮ ਪਵਿੱਤਰ ਬਾਣੀ ਦੀ ਕਥਾ ਸੰਗਤਾਂ ਸਰਵਣ ਕਰੋ। ਆਪ ਸਤਿਗੁਰੂ ਨਾਨਕ ਦੇਵ ਨਵਾਂ ਖੰਡਾਂ ਨੂੰ ਤਾਰਦੇ ਹੋਏ ਵਿਚਰਦੇ ਹੋਏ ਕਈ ਵਾਰੀ ਸਤਿਗੁਰਾਂ ਦਾ ਸਿੱਧਾਂ ਦੇ ਨਾਲ ਮਿਲਾਪ ਹੋਇਆ, ਬਹੁਤ ਵਾਰੀ ਗੁਰੂ ਸਾਹਿਬ ਨਾਲ ਸਿੱਧਾਂ ਦੀ ਚਰਚਾ ਹੋਈ, ਸਿੱਧਾਂ ਨੂੰ ਆਪਣੀਆਂ ਸ਼ਕਤੀਆਂ ਦਿਖਾ ਕੇ ਅਖੀਰ ਹਾਰਨਾ ਪਿਆ, ਸਾਰਿਆਂ ਨੂੰ ਮੰਨਣਾ ਪਿਆ ਕਿ ਹੇ ਸੱਚੇ ਪਾਤਸ਼ਾਹ ਜੈਸਾ ਤੂੰ ਤੈਸਾ ਤੁਸੀਂ ਕਿਆ ਉਪਮਾ ਦੀਜੈ, ਜੈਸੇ ਆਪ ਮਾਰਾ ਆਪ ਹੀ ਹੋ, ਆਪਦੇ ਬਰਾਬਰ ਕਿਹਦੀ ਸਿਫਤ ਕਰੀਏ। ਇਸ ਪ੍ਰਕਾਰ ਸਿੱਧਾਂ ਨੂੰ ਸਿੱਧ ਬੋਲਣ ਸੋ ਬਚਨ ਧੰਨ ਨਾਨਕ ਤੇਰੀ ਕਮਾਈ, ਇਹ ਬਚਨ ਪ੍ਰੇਮ ਦੇ ਨਾਲ ਸਿੱਧਾਂ ਨੂੰ ਗੁਰੂ ਸਾਹਿਬ ਜੀ ਦੇ ਨਾਲ ਹਾਰ ਕੇ ਮਾਣ ਜਿਉਂ ਟੁੱਟ ਗਿਆ ਉਸ ਵਕਤ ਕਹੇ ਹਨ। ਹੁਣ ਸਿੱਧਾਂ ਨੇ ਗੁਰੂ ਮਹਾਰਾਜ ਸਾਹਿਬ ਜੀ ਦੇ ਤਾਂ ਹੀ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਜੀ ਜੇ ਆਪ ਆਗਿਆ ਕਰੋ ਤਾਂ 68 ਤੀਰਥਾਂ ਤੇ ਇਸ਼ਨਾਨ ਕਰੇ ਆਈਏ ਤੇ ਆਪ ਵੇਦਾਂ ਦਾ ਤੇ ਪੁਰਾਣਾਂ ਦਾ ਪ੍ਰਚਾਰ ਸਿੱਖਾਂ ਦੇ ਤਾਂ ਹੀ ਕਰੋ। ਸੁਣ ਕੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਇਹ ਅਸ਼ਟਪਦੀਆਂ ਉਸ ਵਕਤ ਉਚਾਰਨ ਕੀਤੀਆਂ ਹਨ, ਜਿਸ ਵਿੱਚ ਸਾਧ ਸੰਗਤ ਜੀ ਸੰਨਿਆਸੀਆਂ ਦੇ ਤਾਂ ਵੀ ਉਪਦੇਸ਼ ਹੈ ਤੇ ਸਿੱਧਾਂ ਦੇ ਨਾਲ ਵੀ ਪ੍ਰਸ਼ਨ ਉੱਤਰ ਹਨਗੇ। ਇਉਂ ਸਤਿਗੁਰੂ ਸਾਹਿਬ ਜੀ ਦਾ ਸਿੱਧ ਪੀਰ ਇੱਕ ਨਾਵੇਂ ਪੀਰ ਤੀਰਥ ਨਾਵੇਂ ਸਿੱਧਾਂ ਦਾ ਦੱਖਣ ਵਿੱਚ ਥਾਂ ਹੈ, ਉਸ ਥਾਂ ਦੇ ਵਿੱਚ ਬੈਠਿਆਂ ਦੀ ਇਹ ਸਤਿਗੁਰਾਂ ਦੇ ਨਾਲ ਚਰਚਾ ਹੋਈ ਹੈ। ਸਤਿਗੁਰੂ ਮਹਾਰਾਜ ਸਾਹਿਬ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਹਨ।
ਮਾਰੂ ਅਸ਼ਟਪਦੀਆਂ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਵੇਦ ਪੁਰਾਣ ਕਥੇ ਸੁਣੇ।
ਹਜ਼ੂਰ ਫਰਮਾਉਂਦੇ ਨੇ ਇਹ ਸਿੱਧੋ ਵੇਦ ਪੁਰਾਣ ਕਥੇ ਸੁਣੇ ਹਾਰੇ ਮੁਨੀ ਅਨੇਕਾ, ਵੇਦਾਂ ਦੇ ਤਾਂ ਹੀ ਕਥਨ ਕਰ ਕਰਕੇ ਹਾਰੇ ਮੁਨੀ ਅਨੇਕਾ ਅਨੇਕਾਂ ਮੁਨੀ ਹੰਭ ਚੁੱਕੇ ਹਨ ਤੇ ਪੁਰਾਣ ਸੁਣੇ, ਪੁਰਾਣਾਂ ਦੇ ਤਾਂ ਹੀ 18 ਪੁਰਾਣ ਜੋ ਵਿਆਸ ਜੀ ਦੇ ਉਚਾਰਨ ਕੀਤੇ ਹੋਏ ਹੈ, ਜਿਨ੍ਹਾਂ ਚ ਅਵਤਾਰਾਂ ਦੀ ਤੇ ਰਾਜਿਆਂ ਦੀਆਂ ਯੁੱਗਾਂ ਦੀਆਂ ਕਥਾ ਹੈ, ਬ੍ਰਹਮ ਪੁਰਾਣ ਵਿੱਚ ਬ੍ਰਹਮਾ ਦੀ ਕਥਾ ਹੈ, ਬ੍ਰਹਮ ਵੈਵਰਤ ਪੁਰਾਣ ਵਿੱਚ ਸਤਯੁਗ ਤੋਂ ਲਾ ਕੇ ਦੁਆਪਰ ਤੱਕ ਕਥਾ ਹੈ, ਇਸੇ ਪ੍ਰਕਾਰ ਆਤਮ ਪੁਰਾਣ ਦੇ ਵਿੱਚ ਪਰਮਾਰਥ ਦੀ ਕਥਾ ਹੈ, ਇਸੇ ਪ੍ਰਕਾਰ ਹੋਰਨਾਂ ਪੁਰਾਣਾਂ ਦੇ ਬ੍ਰਹਿਮੰਡ ਪੁਰਾਣ ਵਿੱਚ ਬ੍ਰਹਿਮੰਡ ਦੀ ਉਤਪਤੀ ਦੀ ਕਥਾ ਹੈ, ਇਸੇ ਪ੍ਰਕਾਰ ਸਾਧ ਸੰਗਤ ਜੀ ਬ੍ਰਹਮ ਪੁਰਾਣ ਚ ਬ੍ਰਹਮਾ ਜੀ ਦੀ ਕਥਾ ਹੈ, ਵਿਸ਼ਨ ਪੁਰਾਣ ਚ ਵਿਸ਼ਨੂੰ ਜੀ ਦੀ ਕਥਾ ਹੈ, ਸ਼ਿਵ ਪੁਰਾਣ ਸ਼ਿਵ ਜੀ ਦੀ ਕਥਾ ਹੈ, ਬਾਵਨ ਪੁਰਾਣ ਚ ਬਾਵਨ ਦੀ ਕਥਾ ਹੈ, ਇਸ ਪ੍ਰਕਾਰ 18 ਪੁਰਾਣ ਜਿਹੜੇ ਹਨ ਵਿਆਸ ਜੀ ਦੇ ਰਚੇ ਹੋਏ ਉਹਨਾਂ ਪੁਰਾਣਾਂ ਦੇ ਤਾਂ ਸੁਣ ਕਰਕੇ ਵੀ ਹਾਰ ਗਏ ਅਨੇਕਾਂ ਅਨੇਕਾਂ ਮੁਨੀ ਲੋਕ ਹਾਰ ਚੁੱਕੇ ਹਨ ਸਰਵਣ ਕਰਕੇ ਵੀ, ਤੇ ਚਹਾਂ ਵੇਦਾਂ ਦਾ ਸ਼ਿਆਮ ਰਿਗ ਸਰਵਣ ਇਹਨਾਂ ਦਾ ਕਥਨ ਕਰਕੇ ਵੀ ਹਾਰ ਚੁੱਕੇ ਅਨੇਕਾਂ ਮੁਨੀ।
ਹਾਰੇ ਮੁਨੀ ਅਨੇਕਾਂ
ਅਨੇਕਾਂ ਮੁਨੀ ਜੋ ਸਨ ਹਾਰ ਚੁੱਕੇ ਹਨ।
68 ਤੀਰਥ ਬਹੁ ਘਣਾ
68 ਤੀਰਥ ਜੋ ਮੰਨੇ ਹਨ ਪ੍ਰਧਾਨ ਸਾਰਿਆਂ ਤੀਰਥਾਂ ਚੋਂ, ਸ਼ਿਵਜੀ ਤੇ ਪਾਰਵਤੀ ਤੀਰਥ ਯਾਤਰਾ ਕਰਨ ਦੀ ਪ੍ਰਤਿਗਿਆ ਕਰਕੇ ਚੱਲੇ ਸਨ, ਪਾਰਵਤੀ 68 ਤੀਰਥਾਂ ਤੇ ਜਾ ਕੇ ਥੱਕ ਗਈ, ਸ਼ਿਵਾ ਨੂੰ ਕਹਿਣ ਲੱਗੀ ਹੇ ਮਹਾਰਾਜ ਜਿੰਨੇ ਕੁ ਆਪਾਂ ਤੀਰਥ ਕਰ ਲਏ ਹੈ ਸਾਰਿਆਂ ਤੀਰਥਾਂ ਦਾ ਇਹਨਾਂ ਤੀਰਥਾਂ ਨਾਲ ਮਹੱਤਵ ਹੋਏ, ਇਹ ਕੋਈ ਆਪ ਵਰ ਦਿਓ। ਸ਼ਿਵ ਜੀ ਨੇ ਕਿਹਾ ਚੰਗਾ ਜਿਹੜਾ 68 ਤੀਰਥ ਕਰ ਲਵੇ ਉਹ ਸਾਰੇ ਜਿੰਨੇ ਕਰੋੜਾਂ ਤੀਰਥ ਹੈ ਉਹਨਾਂ ਦਾ ਫਲ ਉਹਨੂੰ ਪ੍ਰਾਪਤ ਹੋਵੇਗਾ। ਇਸ ਪ੍ਰਕਾਰ 68 ਤੀਰਥ ਮੁੱਖ ਮੰਨੇ ਹੈ, ਕਾਂਸੀ ਕਾਂਤੀ ਦੁਆਰਾਵਤੀ ਆਦਿਕ ਹਜ਼ੂਰ ਫਰਮਾਉਂਦੇ ਹਨ
68 ਤੀਰਥ ਬਹੁਤ ਘਣਾ।
ਇਹ ਭਾਈ 68 ਜੋ ਤੀਰਥ ਹਨ ਬਹੁਤ ਘਣਾ, ਉਹਨਾਂ ਦੀਆਂ ਯਾਤਰਾ ਕਰਕੇ
ਭ੍ਰਮ ਥਾਕੇ ਭੇਖ
ਅਤੇ ਭੇਖ ਜਿਹੜੇ ਕਪੜ ਕਦਾਰੇ ਜਾਈ ਕਾਪੜੀ ਲੋਕ ਜਿਹੜੇ ਸ਼ਿਵਾਂ ਦੇ ਉਪਾਸ਼ਕ ਉਹ ਕੇਦਾਰਨਾਥ ਚ ਜਾ ਕੇ ਪਰਸਦੇ ਹਨ, ਇਸੇ ਪ੍ਰਕਾਰ ਅਕਸਰ ਤੀਰਥ ਬਹੁ ਕਣਾ
ਭਰਮ ਥਾਕੇ ਭੇਖਾ
ਭੇਖਾਂ ਨੂੰ ਧਾਰਨ ਵਾਲੇ ਲੋਕ ਜਿਹੜੇ ਭਰਮ ਭਰਮ ਕੇ ਭੇਖ ਧਾਰ ਕੇ ਵੀ ਥੱਕ ਚੁੱਕੇ ਹਨ।
ਸਾਚੋ ਸਾਹਿਬ ਨਿਰਮਲੋ
ਇਹ ਭਾਈ ਸੱਚੇ ਸਾਹਿਬ ਦੇ ਅੰਦਰ ਹੰਗਤਾ ਦੀ ਮੈਲ ਨਹੀਂ ਹੈ, ਸੱਚੇ ਸਾਹਿਬ ਦੇ ਨਾਲ ਵਿਕਾਰਾਂ ਦੀ ਮੈਲ ਨਹੀਂ ਹੈ, ਸੱਚਾ ਸਾਹਿਬ ਉੱਜਲ ਹੈ ਸਰੂਪ ਪਰਮੇਸ਼ਰ ਦਾ, ਮਾਇਆ ਦੀ ਮੈਲ ਤੋਂ ਰਹਿਤ ਹੈ।
ਮਨ ਮਨ ਏਕ
ਜੇ ਇੱਕ ਵਿੱਚ ਮਨ ਮੰਨ ਜੇ ਸਾਰੇ 18 ਤੀਰਥ ਵੀ 68 ਤੀਰਥ ਹੁਣ ਕਰ ਲਏ, 18 ਪ੍ਰਾਣ ਵੀ ਸੁਣ ਲਏ, 4 ਵੇਦ ਵੀ ਸੁਣ ਲਏ, ਪਰ ਫੇਰ ਵੀ ਸਾਧ ਸੰਗਤ ਜੀ ਜਿਨ੍ਹਾਂ ਦਾ ਮਨ ਇੱਕ ਚ ਮੰਨਦਾ ਉਹਨੂੰ ਸਰੂਪ ਦੀ ਪ੍ਰਾਪਤੀ ਹੁੰਦੀ ਹੈ, ਜਿੰਨਾ ਚਿਰ ਪਰਮੇਸ਼ਰ ਗੁਰਾਂ ਦੇ ਮੰਤਰ ਚ ਮਨ ਹੀ ਨਾ ਮੰਨਦਾ ਉਹਨਾਂ ਚਿਰ ਇੱਕ ਦੀ ਪ੍ਰਾਪਤੀ ਨਹੀਂ ਹੁੰਦੀ। ਭਾਵੇਂ 68 ਤੀਰਥਾਂ ਤੇ ਨਹਾਇਆ ਆਵੇ, 12 ਭੇਖਾਂ ਦੀ ਭਰਮੇ ਆਵੇ, ਜੋਗੀ ਜੰਗੂ ਸਰੇਵੜਿਆਂ ਚ ਚਾਹੇ ਭਾਈ ਵੇਦਾਂ ਨੂੰ ਪ੍ਰਾਣਾਂ ਨੂੰ ਪੜ ਸੁਣ ਲਵੇ, ਇਸ ਪ੍ਰਕਾਰ ਕਲਿਆਣ ਨਹੀਂ ਹੁੰਦੀ। ਜਦੋਂ ਮਨ ਵਾਹਿਗੁਰੂ ਚ ਮੰਨ ਜਾਂਦਾ ਉਦੋਂ ਏਕਤਾ ਹੁੰਦੀ ਹੈ।
ਤੂੰ ਅਜਰਾਵਰ ਅਮਰ ਤੂੰ
ਹੇ ਪਰਮੇਸ਼ਰ, ਅਜਰ ਜੋ ਦੇਵਤੇ ਹੈ, ਦੇਵਤਿਆਂ ਨੂੰ ਬੁਢੇਪੇ ਰਹਿਤ ਮੰਨਿਆ ਹੈ ਕਿ ਬੁੱਢੇ ਨਹੀਂ ਉਹ ਹੁੰਦੇ, ਨੌਜਵਾਨ ਹੀ ਰਹਿੰਦੇ ਦੇਵ ਅਵਸਥਾ ਵਿੱਚ। ਉਹ ਜਿਹੜੇ ਅਜਰ ਦੇਵਤੇ ਹੈ ਉਹਨਾਂ ਦੇ ਚ ਵਰ ਸ੍ਰੇਸ਼ਟ ਜੋ 3 ਦੇਵਤੇ ਆ, ਬ੍ਰਹਮਾ ਵਿਸ਼ਨੂੰ ਸ਼ਿਵ ਜੀ ਆਦਿਕ, ਉਹਨਾਂ ਦੇ ਉੱਤੇ ਵੀ ਮਹਾਰਾਜ ਤੇਰਾ ਅਮਰ ਹੈ, ਹੁਕਮ ਹੈ। 3 ਦੇਵਤੇ ਵੀ ਆਪਦੀ ਆਗਿਆ ਚੱਲਣ ਵਾਲੇ ਹਨ, ਤੂੰ ਅਜਰਾਵਰ ਆ ਮਹਾਰਾਜ ਜੀ, ਅਜਰ ਦੇਵਤਿਆਂ ਤੋਂ ਵੀ ਵਰ ਸ੍ਰੇਸ਼ਟ ਹੈ ਤੇ ਅਮਰ ਤੂੰ, ਮ੍ਰਿਤੂ ਤੋਂ ਰਹਿ ਤਾਂ ਤੂੰ ਸੱਚੇ ਪਾਤਸ਼ਾਹ। ਉਹ ਆਪੋ ਆਪਣੀ ਜਦੋਂ ਅਹੁਦ ਪੂਰੀ ਹੋ ਜਾਂਦੀ ਹੈ ਉਦੋਂ ਦੇਵਤਿਆਂ ਨੂੰ ਵੀ ਕਾਲ ਦੇ ਵੱਸ ਆਉਣਾ ਪੈਂਦਾ, ਕੋਈ ਸਰੀਰ ਕਰਕੇ ਕਾਇਮ ਨਹੀਂ ਰਹਿ ਸਕਦਾ ਹੈ, ਤੂੰ ਮਰਨ ਤੋਂ ਰਹਿਤ ਨਾ ਹੈ ਪਰਮੇਸ਼ਵਰ।
ਸਭ ਚਾਲਣ ਹਾਰੀ,
ਸਾਰੀ ਸ੍ਰਿਸ਼ਟੀ ਜਿਹੜੀ ਹੈ ਚਲੀ ਜਾਣ ਵਾਲੀ ਹੈ, ਸੰਸਾਰ ਚ ਕੋਈ ਦੇਹ ਕਰਕੇ ਅਚਲ ਨਹੀਂ ਰਹਿ ਸਕੇਗਾ, ਆਪੋ ਆਪਣੀ ਉਮਰ ਭੋਗ ਕੇ, ਬ੍ਰਹਮਾ ਜੀ ਨੂੰ ਵੀ ਆਪਣੀ ਉਮਰ ਭੋਗ ਕੇ ਚੜਾਈ ਕਰਨੀ ਪੈਂਦੀ ਹੈ, ਸ਼ਿਵ ਜੀ ਵੀ ਆਪਣੀ ਉਮਰ ਭੋਗ ਕੇ, ਵਿਸ਼ਨੂੰ ਜੀ ਵੀ ਆਪਣੀ ਉਮਰ ਭੋਗ ਕੇ, ਕਾਲ ਪਾਏ ਬ੍ਰਹਮਾ ਬਵਤਾਰਾ, ਕਾਲ ਪਾਏ ਸ਼ਿਵ ਜੀ ਅਵਤਾਰਾ, ਕਾਲ ਪਾਏ ਕਰ ਵਿਸ਼ਨੂੰ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ ਹੈ, ਕਾਲ ਹੀ ਪਾਏ ਭਿਓ ਭਗਵਾਨ ਸੋ ਜਾਗਤੀ ਜਾਂ ਜਗ ਜਾਗੀ ਕਲਾ ਹੈ, ਕਾਲ ਹੀ ਪਾਏ ਭਿਓ ਬ੍ਰਹਮਾ ਸਿਵ ਪਾ, ਕਾਲ ਹੀ ਪਾਏ ਭਿਓ ਜੁਗਿਆ ਹੈ, ਇਸ ਪ੍ਰਕਾਰ ਔਰ ਸੋ ਕਾਲ ਸਭੀ ਵਸ ਕਾਲ ਕੇ, ਏਕ ਹੀ ਕਾਲ ਅਕਾਲ ਸਦਾ ਹੈ, ਸਦਾ ਰਹਿਣ ਵਾਲਾ ਇੱਕ ਪਰਮੇਸ਼ਵਰ ਹੈ।
ਸਭ ਚਾਲਣ ਹੈ,
ਸਾਰੀ ਸਿੱਟੀ ਚਲੀ ਜਾਣ ਵਾਲੀ, ਆਪੋ ਆਪਣੀ ਉਮਰ ਭੋਗ ਕੇ ਕੂਚ ਕਰਨ ਵਾਲੇ ਹਨ ਜੋ ਦੇਹ ਧਾਰੀ ਹਨ।
ਨਾਮ ਰਸਾਇਣ ਭਾਏ ਲੈ,
ਹੇ ਭਾਈ ਭਾਵ ਪ੍ਰੇਮ ਦੇ ਨਾਲ, ਹੇ ਭਾਈ ਭਾਵ ਮਾਝੇ ਦੀ ਬੋਲੀ ਹੈ, ਹੇ ਭਾਈ ਨਾਮ ਜੋ ਰਸਾਂ ਦਾ ਐਨ ਘਰ ਹੈ ਉਸ ਨੂੰ ਪ੍ਰੇਮ ਦੇ ਨਾਲ ਲੈਣਾ ਕਰ।
ਪਰ ਹਰ ਦੁੱਖ ਭਾਰੀ,
ਜਿਹੜਾ ਭਾਰੀ ਇਹ ਕਾਲ ਦਾ ਦੁੱਖ ਹੈ, ਜੰਮਣ ਮਰਨ ਦਾ ਦੁੱਖ ਹੈ, 84 ਲੱਖ ਜੀਵਨ ਦਾ ਦੁੱਖ ਹੈ, ਇਹ ਭਾਰੀ ਬਿਪਤਾ ਹੈ, ਇਸ ਦੁੱਖ ਨੂੰ ਪ੍ਰਹਰਣ ਕਰ ਲੈ, ਮੇਟ ਲੈ, ਪਰਮੇਸ਼ਰ ਰਸਾਂ ਦਾ ਘਰ ਹੈ ਜੋ ਨਾਮ, ਉਸ ਨੂੰ ਉਚਾਰਨ ਕਰਕੇ ਲੈ ਕੇ ਹਿਰਦੇ ਚ ਧਾਰ ਕੇ ਪ੍ਰੇਮ ਦੇ ਨਾਲ
ਰਹਾਉ। ਹਰ ਪੜ੍ਹੀ ਹੈ ਹਰ ਬੁੱਝੀ ਹੈ,
ਜੇ ਪੜ੍ਹਾਈ ਪੜ੍ਹਨੀ ਹੈ ਤਾਂ ਹਰੀ ਦੇ ਨਾਮ ਦੀ ਭਾਈ ਪੜ੍ਹਾਈ ਪੜ੍ਹਨੀ ਚਾਹੀਦੀ ਹੈ, ਜੇ ਬੁੱਝਣਾ ਹੈ ਕੁਝ ਪੁੱਛਣਾ ਤਾਂ ਹਰੀ ਦੀ ਬਾਬਤੀ ਗੁਰਾਂ ਦੇ ਪਾਸੋਂ ਪੁੱਛਣਾ ਕਰੀਏ।
ਗੁਰਮਤੀ ਨਾਮ ਉਧਾਰ,
ਇਸ ਪ੍ਰਕਾਰ ਗੁਰਮਤ ਧਾਰਨ ਕਰਕੇ ਪਰਮੇਸ਼ਰ ਦੇ ਨਾਮ ਨੂੰ ਜਪੀਏ, ਜੇ ਕਿਉਂਕਿ ਮਨਮੁਖ ਹਰ ਹਰ ਕਰ ਥੱਕੇ ਮੈਲ ਨਾ ਸਕੀ ਧੋਏ, ਸਤਿਗੁਰੂ ਦੀ ਮਤ ਦੁਆਰਾ ਪਰਮੇਸ਼ਰ ਦੇ ਨਾਮ ਦਾ ਜਾਪ ਕਰੀਏ, ਫਿਰ ਉਧਾਰ ਹੁੰਦਾ ਹੈ ਸੰਸਾਰ ਤੋਂ।
ਗੁਰਪੂਰੈ ਪੂਰੀ ਮਤ ਹੈ,
ਕਿਉਂ ਪੂਰਨ ਸਤਿਗੁਰਾਂ ਦੀ ਪੂਰਨ ਮਤ ਸਿੱਖਿਆ ਦਿੱਤੀ ਹੋਈ ਹੈ।
ਪੂਰੈ ਸ਼ਬਦ ਵਿਚਾਰ,
ਪੂਰਨ ਜੋ ਗੁਰਾਂ ਦਾ ਸ਼ਬਦ ਉਪਦੇਸ਼ ਹੈ ਉਸ ਦੀ ਵਿਚਾਰ ਕਰੀਏ, ਫਿਰ ਸਬਦ ਬ੍ਰਹਮ ਦੀ ਪੂਰਨ ਦੀ ਵਿਚਾਰ ਹੁੰਦੀ ਹੈ।
68 ਤੀਰਥ ਹਰ ਨਾਮ ਹੈ,
ਇਹ ਭਾਈ 68 ਤੀਰਥਾਂ ਦੇ ਭਰਮਣ ਵਿੱਚ ਨਾ ਪਾਓ, ਪਰਮੇਸ਼ਰ ਦਾ ਨਾਮ ਹੀ ਸਾਰੇ 68 ਤੀਰਥ ਹਨ।
ਕਿਲਵਿਖ ਕਾਟਣ ਹਾਰ,
ਕਿਲਵਿਖ 4 ਪ੍ਰਕਾਰ ਦੇ ਪਾਪਾਂ ਨੂੰ ਕੱਟਣ ਵਾਲਾ ਮੇਟਣ ਵਾਲਾ ਹੈ।
ਜਲ ਬਿਲੂਵੈ ਜਲ ਮਥੈ,
ਜਿਹੜੇ ਭਾਈ ਜਲ ਦੇ ਤਾਂ ਹੀ ਮਥੈ ਰਿੜਕਦੇ ਹੈ, ਉਹ ਮਗਰੋਂ ਜਲ ਨੂੰ ਹੀ ਪਾਣੀ ਨੂੰ ਹੀ ਵੇਖਦੇ ਹਨ, ਜਲ ਦੀ ਪਾਣੀ ਦੀ ਝੱਗ ਥੋੜਾ ਜਿਹਾ ਹੁੰਦੀ ਹੈ ਫੇਰ ਪਾਣੀ ਹੀ ਨਿਕਲਦਾ ਹੈ।
ਤਤ ਲੂੜੈ ਅੰਤਰਗਿਆਨ,
ਇਸੇ ਪ੍ਰਕਾਰ ਸਾਧ ਸੰਗਤ ਜੀ ਸਕਾਮ ਕਰਮ ਜਿਹੜੇ ਹੈ ਇਹ ਪਾਣੀ ਨੂੰ ਰਿੜਕਦਾ ਹੈ, ਜਿਹੜਾ ਕਰਦਾ ਹੈ ਸਾਧਨ ਕਰਦਾ ਸਕਾਮ ਕਰਮਾਂ ਦੇ, ਇਸ ਤਰ੍ਹਾਂ ਰਿੜਕਣਾ ਕਰਦਾ ਹੈ ਪਾਣੀ ਨੂੰ, ਫਿਰ ਕਿੰਚਿਤ ਵਿਸ਼ੇ ਸੁਖ ਰੂਪੀ ਝਾਗੀ ਹੁੰਦੀ ਹੈ, ਅੰਤ ਨੂੰ ਉਹ ਪਾਣੀ ਦੀ ਨਹੀਂ ਆਈ, ਪਾਣੀ ਜਿਵੇਂ ਮੱਖਣ ਨਹੀਂ ਨਿਕਲਦਾ ਇਵੇਂ ਮੁਕਤੀ ਰੂਪ ਮੱਖਣ ਨਹੀਂ ਨਿਕਲਦਾ, ਸਕਾਮੀਆਂ ਆਦਮੀਆਂ ਦੀ ਮੁਕਤ ਨਹੀਂ ਹੁੰਦੀ, ਉਹ ਸਕਾਮ ਕਰਮਾਂ ਕਰਕੇ ਜੰਮਣ ਮਰਨ ਨੂੰ ਆਪਣੇ ਨੂੰ ਪਾਣੀ ਦੀ ਝੱਗ ਦੀ ਨੀ ਆਈ ਵੇਖਦਾ ਹੈ।
ਤਤ ਲੋੜ ਹੈ ਅੰਧ ਅਗਿਆਨਾ,
ਜਿਵੇਂ ਦਹੀਂ ਰਿੜਕੇ ਤੋਂ ਬਗੈਰ ਪਾਣੀ ਰਿੜਕੇ ਕੋਈ ਮੱਖਣ ਨੂੰ ਲੋੜੇ ਉਹ ਅਗਿਆਨੀ ਅੰਨਾ ਪੁਰਖ ਹੈ। ਇਸੇ ਪ੍ਰਕਾਰ ਤਤ ਸਰੂਪ ਦਾ ਆਨੰਦ ਮੱਖਣ ਹੈ, ਉਹ ਜਿੰਨਾ ਚਿਰ ਨਿਸਕਾਮ ਕਰਮ ਰੂਪੀ ਦੁੱਧ ਨੀ ਰਿੜਕਦਾ, ਵਿਵੇਕ ਰੂਪੀ ਵਧਾਣੀ ਨੀ ਹੈ ਜਿਹਦੇ ਕੋਲੇ, ਉਹ ਤਤ ਸਰੂਪ ਨੂੰ ਲੋੜਦਾ ਅੰਧਾ ਹੈ ਅਗਿਆਨੀ ਪੁਰਖ। ਅਗਿਆਨ ਕਰਕੇ ਉਹ ਪਾਣੀ ਨੂੰ ਰਿੜ ਕੇ ਸਕਾਮ ਕਰਮਾਂ ਤੋਂ ਮੁਕਤ ਰੂਪੀ ਸਿਧਾਂਤ ਨੂੰ ਭਾਲਦਾ ਹੈ।
ਗੁਰਮਤੀ ਦਦ ਮਥੀ
ਹੈ ਭਾਈ, ਗੁਰਮਤ ਦੁਆਰਾ ਜਿਵੇਂ ਦਹੀਂ ਨੂੰ ਰਿੜਕਣਾ ਕਰੀਏ,
ਅੰਮ੍ਰਿਤ ਪਾਈਐ ਨਾਮ ਨਿਧਾਨ,
ਇਸੇ ਪ੍ਰਕਾਰ ਅੰਮ੍ਰਿਤ ਆਨੰਦ ਪਾ ਲਈਦਾ ਹੈ ਨਾਮ ਦੇ ਖਜ਼ਾਨੇ ਕਰਕੇ। ਇਸੇ ਪ੍ਰਕਾਰ ਭਾਈ ਗੁਰਮਤ ਦੁਆਰਾ ਨਿਸਕਾਮ ਕਰਮਾਂ ਰੂਪੀ ਦੁੱਧ ਨੂੰ ਰਿੜਕਣਾ ਕਰੀਏ ਅਤੇ ਵਿਵੇਕ ਰੂਪੀ ਮਧਾਣੀ ਦੇ ਨਾਲ ਤਨ ਕਰ ਮਟਕੀ ਮਨ ਮਾਹ ਬਲੋਈ, ਇਸ ਮਟਕੀ ਮੈਂ ਸ਼ਬਦ ਸੰਜੋਈ, ਸੋ ਹਰ ਕਾ ਬਲੋਵ ਨਾ ਮਨ ਕਾ ਵਿਚਾਰਾ, ਗੁਰਪ੍ਰਸਾਦ ਪਾਵੇ ਅੰਮ੍ਰਿਤ ਧਾਰਾ। ਇਸ ਪ੍ਰਕਾਰ ਗੁਰਮਤ ਦੁਆਰਾ ਨਿਸਕਾਮ ਕਰਨ ਰੂਪੀ ਦਹੀਂ ਨੂੰ ਰਿੜਕੀਏ,
ਅੰਮ੍ਰਿਤ ਪਾਈਐ ਨਾਮ ਨਿਧਾਨਾ,
ਅੰਮ੍ਰਿਤ ਨਾਮ ਦੇ ਖਜ਼ਾਨੇ ਕਰਕੇ ਅੰਮ੍ਰਿਤ ਬ੍ਰਹਮਾਨੰਦ ਰੂਪੀ, ਅੰਮ੍ਰਿਤ ਮ੍ਰਿਤੂ ਤੋਂ ਰਹਿਤ ਹੋਣਾ ਗਿਆਨ ਮੁਕਤ ਰੂਪ ਪਾ ਲਈਦਾ ਹੈ।
ਮਨਮੁਖ ਤਤ ਨਾ ਜਾਣਨੀ,
ਜਿਹੜੇ ਮਨਮੁਖ ਲੋਕ ਤਤ ਸਰੂਪ ਨੂੰ ਨਹੀਂ ਜਾਣਦੇ ਹਨ,
ਪਸ਼ੂ ਮਾਹ ਸਮਾਨ,
ਉਹ ਤਾਂ ਸਾਧ ਸੰਗਤ ਜੀ ਪਸ਼ੂਆਂ ਦੇ ਵਿੱਚ ਜਿਵੇਂ ਪਸ਼ੂ ਜਿਹੜੇ ਹੁੰਦੇ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ, ਪਸ਼ੂਆਂ ਵਿੱਚ ਮਨੁੱਖ ਹੋ ਕੇ ਸਮਾਏ ਹੋਏ ਹੈ, ਹੱਡ ਪਸ਼ੂਆਂ ਦੇ ਬਾਰੇ ਵਧ ਗਏ ਸੀ, ਚੰਮ ਮਨੁੱਖਾਂ ਦਾ ਵਧ ਗਿਆ ਸੀ, ਇਹ ਅੰਦਰੋਂ ਮਾਨਸ ਪਸ਼ੂ ਮਾਨਸ ਅੰਦਰੋਂ ਚੰਮ ਪਲੇਟੇ ਕਾਲੇ ਆ, ਇਉਂ ਪਸ਼ੂਆਂ ਦੇ ਹੱਡ ਹੈ ਤੇ ਮਾਨਸਾਂ ਦੇ ਉੱਤੇ ਚਮੜੀ ਲੱਗੀ ਹੋਈ ਹੈ, ਅੰਦਰੋਂ ਪਸ਼ੂ ਹੈ ਉੱਤੋਂ ਮਨੁੱਖਾ ਦੇ ਨਾਲ ਬਣੇ ਹੋਏ ਆਕਾਰ ਹੈ, ਇਉਂ ਕਾਲੇ ਜਿਨ੍ਹਾਂ ਦੇ ਮਨ ਹੈ ਉਹ ਪਸ਼ੂ ਹਨਗੇ। ਇਸ ਪ੍ਰਕਾਰ ਮਹਾਰਾਜ ਕਹਿੰਦੇ ਹਨ
ਪਸ਼ੂ ਮਾਹ ਸਮਾਨ,
ਪਸ਼ੂਆਂ ਦੀ ਜੂਨ ਵਿੱਚ ਉਹ ਸਮਾ ਜਾਂਦੇ ਹੈ, ਪਸ਼ੂ ਹੀ ਬਣ ਜਾਂਦੇ, ਫਿਰ ਮਨੁੱਖਾ ਜਨਮ ਦਾ ਉਹਨਾਂ ਨੂੰ ਕੋਈ ਸ਼ਹੂਰ ਨਹੀਂ, ਮਨੁੱਖਾ ਜਨਮ ਕਰਕੇ ਉਹਨਾਂ ਨੂੰ ਲਾਭ ਨਹੀਂ ਕੋਈ ਖੱਟਿਆ। ਪਸ਼ੂਆਂ ਵਿੱਚੋਂ ਵੀ ਕੋਤਲ ਪਸ਼ੂ ਹੁੰਦੇ ਹੈ ਜਿਨ੍ਹਾਂ ਨੂੰ ਖੜਿਆਂ ਨੂੰ ਚਾਰਾ ਚਾਰਿਆ ਜਾਂਦਾ, ਇੱਕ ਸਮਾਨ ਪਸ਼ੂ ਹੁੰਦੇ ਹੈ ਖੱਚਰਾਂ ਤੇ ਖੋਤੇ ਜਿਹੜੇ ਪਸ਼ੂਆਂ ਦਾ ਚਾਰਾ ਢੋਂਦੇ ਰਹਿੰਦੇ ਹੈ, ਇਹਨਾਂ ਦੇ ਜਿਹੜੇ ਇਸਤਰੀ ਪੁਰਖ ਆ ਉਹ ਤਾਂ ਕੋਤਲ ਪਸ਼ੂ ਹੈ, ਇਹ ਚਾਰਾ ਢੋਣ ਵਾਲੇ ਖੋਤੇ ਤੇ ਖੱਚਰਾਂ ਦੀ ਨਿਆਈ ਸਮਝਣੇ ਚਾਹੀਦੇ ਹੈ, ਇਹ ਸਮਾਨ ਪਸ਼ੂ ਹੈ ਪਸ਼ੂਆਂ ਚੋਂ।
ਹਉ ਮੈਂ ਮੇਰਾ ਮਰੀ ਮਾਰ,
ਇਸੇ ਪ੍ਰਕਾਰ ਮਨੁੱਖਾ ਦੇ ਨੂੰ ਭੋਗ ਕੇ ਪਸ਼ੂਆਂ ਦੀ ਜੂਨ ਚ ਉਹ ਸਮਾ ਜਾਣਗੇ।
ਹਉ ਮੈਂ ਮੇਰਾ ਮਰੀ ਮਾਰ,
ਜਿਹੜੀ ਦੇਹ ਦੀ ਹੰਗਤਾ ਹੈ ਤੇ ਪਦਾਰਥਾਂ ਦੀ ਮੇਰ ਹੈ, ਇੱਕ ਮਰੀ ਜਿਵੇਂ ਬਿਮਾਰੀ ਪੈ ਜਾਂਦੀ ਹੈ ਭੇਡਾਂ ਨੂੰ ਉੱਠਾਂ ਆਦਿਕਾਂ ਨੂੰ, ਇਹ ਮਰੀ ਪਈ ਹੋਈ ਹੈ, ਇਸ ਮਰੀ ਕਰਕੇ ਹਉਮੈ ਮਮਤਾ ਕਰਕੇ ਮਰਦੇ ਆ ਸਾਰੇ ਜੀਵ,
ਮਰ ਜੰਮੈ ਵਾਰੋ ਵਾਰ,
ਇਸ ਪ੍ਰਕਾਰ ਮਰ ਮੌਤ ਦੇ ਮਾਰੇ ਹੋਏ ਮਰਦੇ ਰਹਿੰਦੇ ਹੈ, ਵਾਸ਼ਨਾ ਦੇ ਜਮਾਏ ਹੋਏ ਜੰਮਦੇ ਰਹਿੰਦੇ ਹੈ, ਵਾਰ ਵਾਰ ਦੁਨੀਆਂ ਚ ਆਉਂਦੇ ਜਾਂਦੇ ਹਨ।
ਗੁਰ ਕੈ ਸਬਦੇ ਜੀ ਮਰੈ,
ਵਾਰੋ ਵਾਰ ਦਰਾਂ ਦਰਾਂ ਚ ਭਟਕਦੇ ਫਿਰਦੇ ਹੈ, ਕਦੇ ਕਿਸੇ ਜੂਨ ਦੇ ਦਰਵਾਜੇ ਚ ਕਦੇ ਕਿਸੇ ਜੂਨ ਵਿਚ।
ਗੁਰ ਕੈ ਸਬਦੇ ਜੀ ਮਰੈ,
ਜੇ ਭਾਈ ਸਤਿਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਕਰਕੇ ਜੀਵਤ ਭਾਵ ਤੋਂ ਮਰ ਜਾਣ,
ਫਿਰ ਮਰੈ ਨਾ ਦੂਜੀ ਵਾਰ,
ਫਿਰ ਉਹਨਾਂ ਨੂੰ ਮੌਤ ਨਹੀਂ ਮਾਰ ਸਕਦੀ ਅਤੇ ਫਿਰ ਉਹ ਮਰਦੇ ਨਹੀਂ, ਦੂਜੀ ਵਾਰ ਉਹਨਾਂ ਦਾ ਮਰਨਾ ਨਹੀਂ ਹੁੰਦਾ ਹੈ। ਇੱਕ ਹੈ ਜੋਨ ਫਿਰ ਜੋਨ ਨਾ ਆਇਆ, ਨਾਨਕ ਹਰ ਕੇ ਦਰਸ਼ਨ ਆਇਆ, ਇਹੋ ਹੀ ਉਹਨਾਂ ਦਾ ਜਨਮ ਹੈ, ਮੁੜ ਕੇ ਜਨਮਾਂ ਚ ਨਹੀਂ ਆਉਣਗੇ, ਮਹਾਰਾਜ ਦਰਸ਼ਨ ਕਰਦੇ ਹੋਏ ਸੱਚੇ ਪਾਤਸ਼ਾਹ ਚ ਲੀਨ ਹੋ ਜਾਣਗੇ।
ਗੁਰਮਤੀ ਜਗ ਜੀਵਨ ਮਨ ਵਸੈ,
ਇਦਾਂ ਸਤਿਗੁਰੂ ਸਾਹਿਬ ਦੀ ਮਤੀ ਸਿੱਖਿਆ ਦੁਆਰਾ ਜੋ ਸਾਰੇ ਜਗ ਦਾ ਜੀਵਨ ਚੇਤਨ ਸਰੂਪ ਹੈ ਉਹ ਜੇ ਮਨ ਚ ਵਸ ਜਾਵੇ,
ਸਭ ਕੋਲ ਉਦਾਹਰਣ ਹਾਰ,
ਉਹ ਐਸਾ ਨਾਮ ਹੈ ਸਾਰੀਆਂ ਕੁਲਾਂ ਜਿਹੜੀਆਂ ਬੇਗਤ ਹੋਈਆਂ ਨੇ ਕੁਲਾਂ ਪਿਛਲੀਆਂ ਉਹਨਾਂ ਦਾ ਵੀ ਉਧਾਰ ਕਰਨ ਵਾਲਾ ਹੈ, ਅਗਲੀਆਂ ਕੁਲਾਂ ਆਉਣ ਵਾਲੀਆਂ ਨਸਲਾਂ ਦਾ ਵੀ ਉਧਾਰ ਕਰਨ ਵਾਲਾ ਨਾਮ ਹੈ, ਦੈਵੀ ਕੁਲ ਦਾ ਸਾਰਿਆਂ ਦੀ ਦਾ ਉਧਾਰ ਕਰਨ ਵਾਲਾ, ਆਸਰੀ ਸੰਪਦਾ ਤੋਂ ਛੁਡਾ ਕੇ।
ਸੱਚਾ ਵੱਖਰ ਨਾਮ ਹੈ,
ਵੱਖਰ ਲਾਭਦਾਇਕ ਸੱਚਾ ਪਰਮੇਸ਼ਵਰ ਦਾ ਨਾਮ ਹੀ ਹੈ।
ਸੱਚਾ ਵਾਪਾਰ,
ਇਸ ਦਾ ਜਿਹੜਾ ਆਪ ਜਪਣਾ ਤੇ ਹੋਰਨਾਂ ਨੂੰ ਜਪਾਉਣਾ ਹੈ, ਤਨ ਮਨ ਧਨ ਦੇ ਕੇ ਲੈਣਾ ਹੈ, ਇਹ ਵਪਾਰ ਵੀ ਸੱਚਾ ਹੈ।
ਲਾਹਾ ਨਾਮ ਸੰਸਾਰ ਹੈ,
ਇਹ ਭਾਈ ਸੰਸਾਰ ਵਿੱਚ ਤਾਂ ਪਰਮੇਸ਼ਰ ਦੇ ਨਾਮ ਦਾ ਹੀ ਲਾਭ ਹੈ।
ਗੁਰਮਤੀ ਵਿਚਾਰਾ,
ਸਤਿਗੁਰੂ ਸਾਹਿਬ ਜੀ ਦੀ ਮਤ ਦੁਆਰਾ ਵਿਚਾਰ ਕਰੇ, ਹਿਰਦੇ ਚ ਧਾਰਨਾ ਕਰੇ।
ਦੂਜਾ ਭਾਏ ਕਾਰ ਕਮਾ,
ਜਿਹੜੀ ਦੁਆਇਤ ਭਾਵ ਚ ਪੈ ਕੇ ਕਾਰ ਕਮਾਉਣੀ ਹੈ ਨਾ,
ਨਿਤ ਟੋਟਾ ਸਹਿ ਸਾਰ,
ਇਸ ਕਰਕੇ ਸੰਸਾਰ ਦੇ ਜਨਤਾ ਪ੍ਰਤੀ ਟੋਟਾ ਘਾਟਾ ਹੀ ਬਣਿਆ ਰਹਿੰਦਾ ਹੈ, ਛੁਟਕਾਰਾ ਨਹੀਂ ਕਿਸੇ ਪ੍ਰਕਾਰ ਹੋ ਸਕਦਾ।
ਸਾਚੀ ਸੰਗਤ ਥਾਨ ਸੱਚ,
ਇਹ ਭਾਈ ਸੱਚੀ ਗੁਰੂ ਸਾਹਿਬ ਦੀ ਸੰਗਤ ਹੈ ਤੇ ਸੱਚਾ ਤੁਰਿਆ ਪਦ ਰੂਪੀ ਥਾਂ ਹੈ।
ਸੱਚੇ ਘਰ ਬਾਰ,
ਅਤੇ ਉਹਨਾਂ ਦੇ ਘਰ ਸਰੀਰ ਵੀ ਸੱਚ ਜੁੜੇ ਹੋਏ ਹੈ, ਬਾਹਰ ਇੰਦਰੀਏ ਵੀ ਉਹਨਾਂ ਦੇ ਸੱਚ ਵਿੱਚ ਜੁੜੇ ਹੋਏ ਹੈ। ਸੱਚੀ
ਸਾਚੀ ਸੰਗਤ ਥਾਨ ਸੱਚ,
ਜਿਹਨਾਂ ਨੂੰ ਸੱਚ ਸਰੂਪ ਵਾਲੀ ਸੰਗਤ ਪ੍ਰਾਪਤ ਹੋਈ ਹੈ, ਉਹਨਾਂ ਨੂੰ ਸੱਚਾ ਥਾਂ ਸਰੂਪ ਰੂਪੀ ਥਾਂ ਪ੍ਰਾਪਤ ਹੋਇਆ, ਤੁਰਿਆ ਪਦ ਰੂਪੀ ਸੱਚਾ ਥਾਂ ਪ੍ਰਾਪਤ ਹੋਇਆ ਹੈ।
ਸੱਚੇ ਘਰ ਬਾਰ,
ਉਹਨਾਂ ਦੇ ਸੱਚੇ ਘਰ ਬਾਰ, ਘਰ ਜੋ ਸਰੂਪ ਹੈ ਸੱਚਾ, ਉਸ ਦੇ ਬਾਹਰ ਵਿੱਚ ਸਥਿਤ ਹਨ, ਉਹਨਾਂ ਦੇ ਹਿਰਦੇ ਵੀ ਸੱਚੇ ਹੈ ਅਤੇ ਬਾਹਰ ਮੁੱਖ ਵਿੱਚ ਵੀ ਉਹਨਾਂ ਦੇ ਸੱਚਾ ਹੈ। ਸੱਚੇ ਘਰ ਬਾਰ, ਸੱਚੇ ਸੱਚਖੰਡ ਰੂਪੀ ਘਰ ਵਾਲਾ ਪਰਮੇਸ਼ੁਰ ਨੂੰ ਪ੍ਰਾਪਤ ਹੋਇਆ ਹੈ।
ਸੱਚਾ ਭੋਜਨ ਭਾਉ ਸੱਚ,
ਉਹਨਾਂ ਦੇ ਤਾਂ ਹੀ ਬ੍ਰਹਮ ਗਿਆਨ ਰੂਪੀ ਸੱਚਾ ਭੋਜਨ ਪ੍ਰਾਪਤ ਹੋਇਆ ਹੈ ਤੇ ਭਾਵ ਪ੍ਰੇਮ ਵੀ ਸੱਚੇ ਦਾ ਹੀ ਉਹਨਾਂ ਦੇ ਅੰਦਰ ਹੈ, ਭਾਵ ਪ੍ਰਕਾਸ਼ ਵੀ ਸੱਚੇ ਦਾ ਉਹਨਾਂ ਦੇ ਅੰਦਰ ਹੋ ਗਿਆ ਹੈ।
ਸੱਚ ਨਾਮ ਆਧਾਰ,
ਜਿਹਨਾਂ ਨੇ ਭਾਈ ਸੱਚੇ ਅਕਾਲ ਪੁਰਖ ਦੇ ਅੰਮ੍ਰਿਤ ਨਾਮ ਦਾ ਆਸਰਾ ਕੀਤਾ ਲਿਆ ਹੈ।
ਸੱਚੀ ਬਾਣੀ ਸੰਤੋਖਿਆ,
ਇਸ ਧੁਰ ਕੀ ਬਾਣੀ ਆਈ, ਇਹ ਸੱਚੀ ਬਾਣੀ ਹੈ, ਇਹ ਚ ਲਾਲਚ ਤੇ ਲਿਪਸ ਆਏ, ਉਹਨੇ ਵੀ ਇੰਨੀਆਂ 72 ਹੂਰਾਂ ਮਿਲਣਗੀਆਂ। ਮਹਾਰਨ ਕੇ ਦਰੋਗ ਪੜ ਪੜ ਖੁਸ਼ੀ ਹੋਏ, ਬੇਖਬਰ ਬਾਦ ਬਕਾ ਹੈ।
ਸੱਚੀ ਬਾਣੀ
ਸੰਤੋਖੇ, ਇਹ ਸੱਚੀ ਸਰੂਪ ਦੀ ਸਿਖਿਆਤਾ ਵਾਲੀ ਬਾਣੀ ਹੈ, ਲਾਲਚ ਤੇ ਲਿਪਸਾ ਦੀਆਂ ਗੱਲਾਂ ਨੇ ਇਹਦੇ ਵਿੱਚ, ਜਿਵੇਂ ਕੁਰਾਨ ਚ ਲਿਖਿਆ ਵੀ 72 ਹੂਰਾਂ ਮਿਲਣਗੀਆਂ, ਇਸ ਪ੍ਰਕਾਰ ਦੀ ਕੱਚੀ ਬਾਣੀ ਨਹੀਂ ਹੈ ਇਹ। ਜਿਸ ਪ੍ਰਕਾਰ ਯਜੁਰਵੇਦ ਚ ਲਿਖਿਆ ਹੋਇਆ ਜੱਗ ਕਰਨ ਚ ਕਿ ਜਿਹੜਾ ਗਊ ਗਵਾ ਲੰਬ ਜੱਗ ਕਰਦੇ ਹੈ, ਉਹ 100 ਸਾਲ ਸਵਰਗ ਚ ਗਊ ਵਸਦੀ ਹੈ, ਇਤਿਹਾਸਕ ਜਿਹੜਾ ਪਸ਼ੂ ਮਾਰਦੇ ਹੈ ਜੱਗ ਚ, ਉਹ 100 ਸਾਲ ਸਵਰਗ ਚ ਵਸਦਾ ਹੈ। ਇਹੀਆਂ ਇਹਦੇ ਚ ਲਾਲਚ ਵਾਲੀਆਂ ਗੱਲਾਂ ਨਹੀਂ ਦਿੱਤੀਆਂ ਹੋਈਆਂ। ਹਾਂਜੀ, ਇਹ ਸੱਚੀ ਬਾਣੀ ਹੈ,
ਸੰਤੋਖਿਆ,
ਇਹਦੇ ਕਰਕੇ ਜਿਹੜਾ ਚਿੱਤ ਸੰਤੁਸ਼ਟ ਹੋ ਗਿਆ ਹੈ।
ਸੱਚਾ ਸ਼ਬਦ ਵਿਚਾਰ,
ਉਹਨਾਂ ਨੂੰ ਸੱਚੇ ਬ੍ਰਹਮ ਦਾ ਵਿਚਾਰ ਪ੍ਰਾਪਤ ਹੋਇਆ ਹੈ, ਸੱਚਾ ਜੋ ਸ਼ਬਦ ਹੈ ਗੁਰਾਂ ਦਾ ਉਪਦੇਸ਼ ਉਹਨਾਂ ਨੇ ਵਿਚਾਰਿਆ ਹੈ।
ਰਸ ਭੋਗਣ ਪਾਤਸ਼ਾਹੀਆ,
ਜਿਹੜਾ ਭਾਈ ਪਾਤਸ਼ਾਹੀਆਂ ਦੇ ਰਸਾਂ ਨੂੰ ਭੋਗਣਾ ਹੈ ਨਾ, ਪਾਤਸ਼ਾਹੀਆਂ ਦੀਆਂ ਖੁਸ਼ੀਆਂ ਮਾਨਣੀਆਂ, ਰਸ ਕਸ ਖਾਣੇ, ਟੀ ਪਾਰਟੀਆਂ ਕਰਨੀਆਂ,
ਦੁੱਖ ਸੁੱਖ ਸੰਘਾਰਾ,
ਇਹਦੇ ਚ ਤਾਂ ਦੁੱਖ ਸੁੱਖ ਦੇ ਵਿੱਚ ਹੀ ਮਰਦੇ ਰਹਿੰਦੇ ਆਦਮੀ। ਕਿਸੇ ਨੂੰ ਦੁੱਖ ਦਿੱਤਾ ਤਾਂ ਵੀ ਆਪ ਨੂੰ ਦੁੱਖ ਹੋ ਗਿਆ, ਜਿਵੇਂ ਨਾਮਦੇਵ ਜੀ ਨੂੰ ਕੈਦ ਚ ਸੁਲਤਾਨ ਕਰ ਲਿਆ ਸੀ ਤੇ ਉਹਨੂੰ ਉਸ ਵੇਲੇ ਔਕਟ ਕੀ ਘੱਟ ਲੱਗ ਗਈ, ਆਏ ਔਖੀ ਘੜੀ ਆ ਲੱਗੀ, ਸੂਲ ਹੋਣ ਲੱਗਾ, ਫਿਰ ਕਾਜੀ ਮੁੱਲਾ ਬੇਨਤੀ ਫਰਮਾਏ, ਕਾਜੀਆਂ ਤੇ ਮੁਲਾਣਿਆਂ ਦੁਆਰਾ ਰਾਹੀਂ ਬੇਨਤੀ ਲੱਗਾ ਕਰਨ ਲੱਗਾ, ਬਖਸ਼ੀ ਹਿੰਦੂ ਮੈਂ ਤੇਰੀ ਗਾਂ, ਕਹਿੰਦੇ ਜਿਵੇਂ ਹਿੰਦੂ ਗਾਂ ਦੀ ਰੱਖਿਆ ਕਰਦਾ, ਮੈਂ ਵੀ ਪਾਤਸ਼ਾਹ, ਕਹਿੰਦਾ ਨਾਮਦੇਵ ਤੇਰੀ ਗਊ ਹੈ, ਮੈਨੂੰ ਬਖਸ਼ ਲੈ। ਉਸ ਵੇਲੇ ਨਾਮਦੇਵ ਜੀ ਨੇ ਫੇਰ ਇਹਨੂੰ ਕਿਹਾ ਸੀ, ਨਾਮਾ ਕਹੇ ਸੁਣੋ ਬਾਦਸ਼ਾਹ, ਸਾਚ ਇਸ ਪਤੀਆ ਕਾ ਇਹ ਪ੍ਰਵਾਨ, ਸੱਚ ਸੀਲ ਚਾਲੋ ਸੁਲਤਾਨ, ਸੱਚ ਬੋਲਿਆ ਕਰ, ਸੀਲ ਨਰਮ ਸੁਭਾਅ ਰੱਖਿਆ ਕਰ ਤੇ ਨਿਆਂ ਕਰਿਆ ਕਰ। ਇਹ ਉਸ ਨੂੰ ਸਿੱਖਿਆ ਦਿੱਤੀ ਸੀ ਸਲੀਮ ਬਾਦਸ਼ਾਹ ਨੂੰ। ਇਸ ਪ੍ਰਕਾਰ ਸਾਧ ਸੰਗਤ ਜੀ ਹਜ਼ੂਰ ਫਰਮਾਉਂਦੇ ਹਨ,
ਰਸ ਭੋਗ
ਜਿਹੜਾ ਪਾਤਸ਼ਾਹੀਆਂ ਦੇ ਰਸਾਂ ਦੇ ਭੋਗਣ ਚ ਫਸੇ ਰਹਿਣਾ ਹੈ,
ਦੁੱਖ ਸੁੱਖ ਸੰਘਾਰਾ,
ਇਹਦੇ ਚ ਕਿਸੇ ਨੂੰ ਦੁੱਖ ਦਿੰਦਾ ਹੈ, ਕਿਸੇ ਨੂੰ ਸੰਘਾਰਾ ਮਾਰ ਦਿੰਦਾ ਹੈ, ਕੋਈ ਸੁੱਖ ਦੇ ਸੰਘਟ ਵਿਚ ਪਿਆ ਰਹਿੰਦਾ ਹੈ ਇਕੱਤਰਤਾ ਵਿਚ, ਇਉਂ ਦੁੱਖ ਸੁੱਖ ਵਿਚ, ਕੋਈ ਸੁੱਖ ਚ ਖੁਸ਼ੀ ਜੀ, ਕਈਆਂ ਦਾ ਹਾਰਟ ਫੇਲ ਹੋ ਜਾਂਦਾ ਮਰ ਜਾਂਦੇ ਹੈ, ਕੋਈ ਦੁੱਖ ਵਿਚ ਹੀ ਮਾਰੇ ਜਾਂਦੇ ਹਨ।
ਮੋਟਾ ਨਾਉ ਧਰਾਈ,
ਮੋਟਾ ਉਹਦਾ ਵੱਡਾ ਰਾਜ, ਅਧ ਰਾਜ ਆਦਿਕ ਵੱਡਾ ਪਾਤਸ਼ਾਹ ਉਹਦਾ ਨਾਮ ਕਹਾ ਲਈਏ।
ਗੱਲ ਔਗੁਣ ਭਾਰਾ,
ਜਿੰਨਾ ਚਿਰ ਗੱਲ ਔਗੁਣ ਹੈ, ਔਗੁਣਾਂ ਦਾ ਗੱਲ ਚ ਦਾ ਭਾਰ ਪਿਆ, ਨਾਮ ਮੋਟਾ ਵੱਡਾ ਰਖਾ ਕੇ ਕੀ ਕਰਾਂਗੇ, ਇਉਂ ਮੋਟਾ ਆਦਿਕ ਨਾਮ ਦੁਨੀਆਂ ਚ ਆਦਰ ਵਾਲਾ ਰਖਾ ਲਈਏ, ਇਹਦੇ ਕਰਕੇ ਮੁਕਤ ਨਹੀਂ ਹੋਣਾ। ਗਲਾਂ ਜਦੋਂ ਔਗੁਣ ਦਾ ਭਾਰ ਪਿਆ, ਪੱਥਰ ਪਾਏ ਹੋਏ ਆ ਗਲਾਂ ਵਿਚ,
ਮਾਨਸ ਦਾਤ ਨਾ ਹੋ ਬਈ,
ਇਹ ਪਰਮੇਸ਼ਰੇ ਮਨੁੱਖਾਂ ਦੇ ਪਾਸੋਂ ਤੇਰੀ ਪ੍ਰਾਪਤੀ ਦੀ ਦਾਤ ਨਹੀਂ ਹੋ ਸਕਦੀ, ਤੇਰੀ ਭਗਤੀ ਦੀ ਦਾਤ ਮਨੁੱਖ ਨਹੀਂ ਦੇ ਸਕਦਾ ਕੋਈ।
ਤੂੰ ਦਾਤਾ ਸਾਰਾ,
ਤੂੰ ਮਾਰੇ ਦਾਤਾ ਸਾਰਾ ਨਾਮ ਪੂਰਾ ਹੈ। ਹੋਰ ਮੁਲਕਾਂ ਨੇ ਕੀ ਦਾਤ ਦੇਣੀ, ਮਾਨਕ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਏਕ ਹੈ ਭਗਵਾਨ, ਜਿਸ ਕਹਿ ਦੀਏ ਰਹੇ ਅਗਾਏ, ਬਹੁੜ ਨਾ ਤ੍ਰਿਸ਼ਨਾ ਲਾਗੇ ਆਏ। ਇਹ ਮਨੁੱਖ ਦੇ ਪਾਸੋਂ ਨੀ ਮਹਾਰਾਜ, ਤੇਰੀ ਪ੍ਰਾਪਤੀ ਦੀ ਦਾਤ, ਬ੍ਰਹਮ ਵਿਦਿਆ ਦੀ ਦਾਤ, ਮੁਕਤ ਦੀ ਦਾਤ, ਗਿਆਨ ਦੀ ਦਾਤ, ਪ੍ਰੇਮ ਦੀ ਦਾਤ ਨੀ ਇਹਨਾਂ ਦੇ ਪਾਸੋਂ ਹੋ ਸਕਦੀ। ਪੂਰਨ ਦਾਤਾ ਤੂੰ ਹੀ ਹੈ ਸਾਰਿਆਂ ਨੂੰ ਤ੍ਰਿਪਤ ਕਰਨ ਵਾਲਾ।
ਆਗਮ ਅਗੋਚਰ ਤੂੰ ਧਣੀ,
ਇਹ ਮਹਾਰਾ ਆਗਮ ਮਨ ਦੀ ਗਮਤਾ ਤੋਂ ਪਰੇ ਹੈ, ਅਗੋਚਰ ਇੰਦਰੀਆਂ ਦੇ ਵਿਸ਼ਿਆਂ ਤੋਂ ਪਰੇ ਹੈ, ਤੂੰ ਸਾਰਿਆਂ ਦਾ ਧਣੀ ਮਾਲਕ ਹੈ।
ਅਵਗਤ ਅਪਾਰਾ,
ਅਵਗਤ ਵਿਅਕਤੀ ਤੋਂ ਰਹਿਤ ਹੈ, ਅਕਾਰਾਂ ਤੋਂ ਰਹਿਤ ਹੈ, ਨਿਰੰਕਾਰ ਹੈ, ਅਵਗਤ ਗਿਆਨ ਸਰੂਪ ਹੈ, ਅਵਗਤ ਪ੍ਰਾਪਤ ਰੂਪ ਹੈ, ਵਿਸ਼ੇਸ਼ ਕਰਕੇ ਅਪਾਰਾ ਪ੍ਰਕਿਰਤੀ ਤੋਂ ਰਹਿਤ ਹੈ।
ਗੁਰੂ ਸਾਹਿਬ ਦੀ ਦਰ ਜੋਈ ਹੈ,
ਸਤਿਗੁਰੂ ਸਾਹਿਬ ਦੇ ਸ਼ਬਦ ਦੀ ਕਮਾਈ ਜੇ ਕਰੀਏ ਤਾਂ ਤੇਰੇ ਗਿਆਨ ਰੂਪੀ ਦਰ ਨੂੰ ਜੋਈਏ ਦੇਖ ਸਕੀਦਾ ਹੈ, ਤੈਨੂੰ ਦਰ ਅੰਦਰੋਂ ਹੀ ਜੋਈਏ ਦੇਖ ਲਈਦਾ ਹੈ, ਤੇਰੇ ਦਰ ਸਤਸੰਗਤ ਰੂਪੀ ਦਰ ਦੁਆਰਾ ਗੁਰਬ ਸ਼ਬਦਾਂ ਦੀ ਕਮਾਈ ਕਰਕੇ ਤੈਨੂੰ ਜੋਈਏ ਦੇਖੀਦਾ ਹੈ।
ਮੁਕਤੀ ਭੰਡਾਰਾ,
ਉਹਨਾਂ ਨੂੰ ਸੱਚੇ ਪਾਤਸ਼ਾਹ ਮੁਕਤੀ ਦੇ ਭੰਡਾਰ ਮਿਲ ਜਾਂਦੇ ਆ ਸਤਿਗੁਰੂ, ਜੋ ਮੁਕਤੀ ਦੇ ਦਾਤੇ ਹਨ ਉਹਨਾਂ ਨੂੰ ਵੀ ਮੁਕਤੀ ਦਾ ਭੰਡਾਰਾ ਹੀ ਬਣਾ ਦਿੰਦੇ ਆ, ਮਹਾਰਾਜ ਸਾਹਿਬ ਆਪ ਜਪਦੇ ਆ, ਹੋਰਨਾਂ ਨੂੰ ਦੀ ਕਲਿਆਣ ਕਰਦੇ ਹਨ।
ਨਾਨਕ ਮੇਲ ਨਾ ਚੂਕੇ,
ਐਸੇ ਜੋ ਗੁਰਮੁਖ ਪਿਆਰੇ ਗੁਰਾਂ ਦੇ ਮਿਲਾਪੀ ਹੈ ਉਹਨਾਂ ਦੇ ਨਾਲੋਂ ਮੇਲ ਨੀ ਕਦੇ ਵਾਹਿਗੁਰੂ ਨਾਲੋਂ ਨਾ ਚੱਕਿਆ ਜਾਂਦਾ, ਕਦੇ ਉਹ ਵਿਛੜਦੇ ਨੀ ਹਨ।
ਸਾਚੇ ਵਪਾਰ,
ਜਿਹਨਾਂ ਨੂੰ ਇਹ ਸੱਚੇ ਨਾਮ ਜਪਣ ਜਪਾਉਣ ਦਾ ਵਪਾਰ ਗੁਰੂ ਸਾਹਿਬ ਨੇ ਆਪ ਬਖਸ਼ਿਆ ਹੈ, ਉਹ ਵਾਹਿਗੁਰੂ ਦੇ ਨਾਲ ਹਰ ਵਕਤ ਮਿਲੇ ਰਹਿੰਦੇ ਹੈ, ਕਦੇ ਉਹਨਾਂ ਦੀ ਲਿਵ ਟੁੱਟਦੀ ਨੀ, ਕਦੇ ਮਿਲਾਪ ਵਿਛੋੜਾ ਨੀ ਹੁੰਦਾ, ਜੂਨਾ ਚ ਨੀ ਉਹ ਪੈਂਦੇ। ਇਹ ਸੱਚਾ ਵਪਾਰ ਹੈ ਆਪ ਜਪਣਾ ਤੇ ਜਪਾਉਣਾ।